ਸਾਧ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕਾ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਹਿ ਉਚਾਰੀ ਦੁਇ ਕਰ ਜੋਰ ਕਰੋ ਚਰਨ ਪਰ ਜਾਉਂ ਸਦਾ ਗੁਰ ਕੋ ਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਪਿਠਿਆ ਨਾਨਕ ਮਨ ਪ੍ਰਗਾਸ ਮੂਹ ਕੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਉਡੀ ਮਹਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਉ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੁਟ ਹੈ ਭਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਤਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ ਬੜੇ ਪਿਆਰ ਔਰ ਸਤਿਕਾਰ ਦੇ ਸਹਿਤ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਬਾਬਾ ਜੀ ਤੋਂ ਬੜੇ ਸਤਿਕਾਰ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਸਰਵਣ ਕਰਦੇ ਆ ਰਹੇ ਹੋ। ਜਿਸ ਤਰ੍ਹਾਂ ਕਲਯੁਗ ਦੇ ਨਾਲ ਸਤਿਗੁਰੂ ਜੀ ਦਾ ਵਾਰਤਾਲਾਪ ਹੋਇਆ اور اس نے بہت طرح کے جڑے پرلوبن سی وہ دین دی کوشش کیتی، پر ستگرو جی آپ سمرتھ ہیں سرو کلا کر کے اخیری کلیوگ اپنی مایا نلوا ہے کہ بھرما کی کوشش کرتا ہے، اخیر وہ سارے جتن نسفل چلے گئے، پھر حضور کے چرنوں چرجاں کیتیاں میرا بھی پلا ہوئے۔ ستگرو جی نے آگیا کی سی جتھے بھائی اکال پورک کی بانی پڑھی جائے، نام ابھیاس کیتا جائے، اتھے تے آ کے کسی طرح کا بگن نہیں پانا۔ سو ستگرو جی کے بچنا پھر قائم ہویا کہ اج بھی جتھے ستسنگت ہے نام بنی کا ابھیاس ہے، اتھے بیکنٹھ نگر جہاں سنت واسا کو کبھی کئی ہے کالے، ساد سنگت بیکنٹھ ہے آگے، آئی اوستھا بن جاتی ہے چھواؤ چل رہی لڑی کے مطابق، یہ سما ہور بانی دی وچار سرون کر کے لابھ پراپت کر سکیے۔ کلیوگ دے اندر تن شری گرو نانک دیو جی آئے ہیں، کلیوگ بابے تاریا سات نام پڑھ منتر سنایا، بھائی صاحب بھائی گرداس جی۔ سو نام دی جتھے برکت ہے اتھے کلا جڑی ہے وہ پیدا نہیں ہوں جی، پرمیشر کے پلیاں بیاپن سبے روگ، جن بھی ہو گیا جدوں پرمیشر تو پلدا ہے کوئی نہ کوئی روگ پھر آ کے اس جیون دکھ دیندا ہے، دکھ ہون تو پھر سنگت بھی آئے گا، سیوا بھی کرے گا، بانی بھی پڑے گا، کوئی بچن بھی منے گا، سکھ وچ کئی وری بھل جاتا ہے کہ جن پھر وہ پن کا سکھ ہوں وہ جدو ختم ہو جاتا دکھ پھر آ کے گھیر لیندے ہیں۔ مہاراج کہندے جڑے نام دے پرتاپ نہ سوکھیا کہ توں چاہتا بھی ہے سدا سکھی رہا، کہ پھر اس نام نو تیاگیا ہی کیوں جاوے، سدا واسطے ہی گرہن کیتا جائے۔ سو ستگرو جی بخشش کرتے ہیں، ٹوڈی محلہ پنجواں رسنا گن گوپال نت گائن، رسنا دے چار دوش ہے، کوڑا بولنا، پھکا بولنا، نندیا کرنی اور ایرے دوارا کسی دے دوش اور اپنے جھوٹی تہمت لانی۔ جدوں اسی رسنا نال سمرن کرتے ہاں انہاں چار دوشاں تو قدرتی چھٹکارا مل جاتا ہے۔ جدوں انسان ویلا ہے رسنا بولن تو تاں رہ سکدی نہیں، بولے گا ضرور کچھ نہ کچھ، کوڑا بولے گا، پکا بولے گا، جھوٹ بولے گا، نندیا کرے گا۔ جدوں رسنا تے گربانی آ جائے گی، سمرن آ جائے گا، قدرتی یہ سارے دوش اپنے آپ ہی نورت ہو جاتے ہیں۔ اس واسطے جڑے گرمک جانے وہ رسنا تے پرماتما دا نام لے آتے ہیں، انہوں ویلے ہی گلا کرنے واسطے سمے ہے، گرسکھ تے چوبی گھنٹے ویلا ہے ہی نہیں، جا اپنی کرت یا کرت کردے نو بھی نام جپن کا اپدیش ہے۔ ਤੇ ਜੇ ਉਹ ਲੰਗਰ ਚਲਾਉਂਦਾ, ਲੰਗਰ ਵਿੱਚ ਵੰਡ ਖਾਣ ਦੀ ਮਰਯਾਦਾ ਹੀ ਹੈ, ਤੇ ਸੇਵਾ ਕਰਦਾ ਹੋਇਆ ਵੀ ਨਾਲ ਸਿਮਰਨ ਭਾਵ ਕਿਤੇ ਵੀ ਹੈ ਸਿਮਰਨ ਨਾਲ ਹੈ। ਇਸ ਵਾਸਤੇ ਫਿਰ ਜਿਹੜੇ ਮਨ ਦੇ ਦੋਸ਼ ਹੈ ਕਿਸੇ ਨਾਲ ਈਰਖਾ ਕਰਨੀ ਔਰ ਨਫ਼ਰਤ ਕਰਨੀ ਤੇ ਦਵੈਸ਼ ਆਦਰ ਕਰਨੀ ਜਾਂ ਘਿਰਣਾ ਕਰਨੀ, ਜਦੋਂ ਸਿਮਰਨ ਵਿੱਚ ਲੱਗ ਜਾਂਦਾ ਇਹਨਾਂ ਦੋਸ਼ਾਂ ਤੋਂ ਵੀ ਨਿਵਰਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਰੀਰ ਦੇ ਵੀ ਦੋਸ਼ ਹੈ, ਚੋਰੀ ਹੈ, ਜਾਰੀ ਹੈ, ਗਲਤ ਪਾਸੇ ਦਾ ਗਮਨ ਹੈ। ਜਦੋਂ ਪਾਣੀ ਪੜਨ ਲੱਗ ਜਾਏਗਾ ਤੇ ਫਿਰ ਉਹ ਪੈਰਾਂ ਕਰਕੇ ਗਲਤ ਪਾਸੇ ਤੁਰ ਕੇ ਨਹੀਂ ਜਾਏਗਾ ਤੇ ਹੱਥਾਂ ਨਾਲ ਚੋਰੀ ਨਹੀਂ ਕਰੇਗਾ, ਇਸ ਕਰਕੇ ਕੋਈ ਬੁਰਾਈ ਨਹੀਂ ਕਰੇਗਾ। ਇਹ ਜਿਹੜੇ ਦਸ ਦੋਸ਼ ਹੈ ਇੱਕ ਸਿਮਰਨ ਦੀ ਬਰਕਤ ਨਾਲ ਨਿਰਯਤਨ ਹੀ ਦੂਰ ਹੋ ਜਾਂਦੇ ਹੈ। ਇਸ ਵਾਸਤੇ ਸਿਮਰਨ ਦੀ ਇਤਨੀ ਵੱਡੀ ਮਹਾਨਤਾ, ਜਿਵੇਂ ਪ੍ਰਾਇਮਰੀ ਵਿਦਿਆਰਥੀ ਹੈ ਉਹਦੇ ਲਈ ਪ੍ਰਾਇਮਰੀ ਦੇ ਕਾਇਦੇ ਜਾਂ ਪੁਸਤਕਾਂ, ਜਿਉਂ ਜਿਉਂ ਕਲਾਸ ਵੱਧਦੀ ਹੈ ਟੀਚਰ ਵੀ ਸਕੂਲ ਵੀ ਸਿਲੇਬਸ ਵੀ ਬਦਲਦੇ ਜਾਂਦੇ ਹੈ ਔਰ ਇਮਤਿਹਾਨ ਵੀ ਉਸੇ ਪ੍ਰਕਾਰ ਦੇ। ਜਿਹੜਾ ਸਿਮਰਨ ਦਾ ਰਸਤਾ ਹੈ ਇਹਦੇ ਵਿੱਚ ਵੀ ਸਟੇਜਾਂ ਹਨ। ਪਹਿਲਾ ਜਿਹੜਾ ਜਾਪ ਆ ਉਹਦੀ ਆਰੰਭਤਾ ਰਸਨਾ ਤੋਂ ਹੀ। ਇਸ ਵਾਸਤੇ ਮਹਾਰਾਜ ਨੇ ਰਸਨਾ ਬਾਰੇ ਵਚਨ ਕਿਹਾ ਕਿ ਰਸਨਾ ਗੁਣ ਗੋਪਾਲ ਨਿਧ ਗਾਇਣ। ਰਸਨਾ ਨਾਲ ਕਈ ਵੀ ਝੂਠੀ ਸਿਫਤ ਵੀ ਕਈ ਬੰਦਿਆਂ ਦੀ ਇਹ ਕਰਦਾ ਹੈ, ਪਰ ਹਜ਼ੂਰ ਦਾ ਹੁਕਮ ਹੈ ਉਸਤਤ ਨਿੰਦਾ ਦੋ ਤਿਆਗ ਖੋਜੈ ਪਦ ਨਿਰਵਾਨਾ। ਇਹਦੇ ਨਾਲ ਜਿਹੜੀ ਫਜ਼ੂਲ ਉਸਤਤ ਹੈ ਜਾਂ ਨਿੰਦਿਆ ਆਲੋਚਨਾ ਕਿਸੇ ਦੀ, ਇਹ ਦੋਨੋਂ ਚੀਜ਼ਾਂ ਤਿਆਗ ਦੇਣੀ ਚਾਹੀਦੀਆਂ। ਨਿੰਦਿਆ ਤੇ ਉਸਤਤ ਇੱਕ ਸਿੱਕੇ ਦੇ ਦੋ ਪਹਿਲੂ ਆ। ਨਿੰਦਿਆ ਕਰਾਂਗੇ ਉਸਤਤ ਕਰਾਂਗੇ, ਉਸਤਤ ਕਰਾਂਗੇ ਨਿੰਦਿਆ ਕਰਾਂਗੇ। ਜਿਹੜੇ ਨਿਰਵਾਣ ਪਦ ਦੀ ਇੱਛਾ ਵਾਲੇ ਆ ਇਹ ਦੋਏ ਚੀਜ਼ਾਂ ਦਾ ਤਿਆਗ ਕਰਨ। ਰਸਨਾ ਨਾ ਗੋ ਪ੍ਰਿਥਵੀ ਦਾ ਜੋ ਪਾਲ ਪਾਲਕ ਰੱਖਕ ਆ ਉਹਦੇ ਜਿਹੜੇ ਗੁਣ ਹਨ ਉਹ ਨਿਧੀ ਜੋ ਖਜ਼ਾਨਾ ਰੂਪੀ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਗੁਣਾਂ ਦਾ ਗਾਇਣ ਕਰੇ, ਕਿਉਂਕਿ ਗੁਣ ਇਸੇ ਕਰਕੇ ਗਾਉਂਦਾ ਕਿ ਮੈਨੂੰ ਉੱਥੋਂ ਕੋਈ ਪ੍ਰਾਪਤੀ ਹੋਵੇਗੀ। ਚਾਹੇ ਭਾਵੇਂ ਕਿ ਬੰਦੇ ਦੇ ਗੁਣ ਗਾ ਰਿਹਾ, ਆਸ ਤਾਂ ਇਹ ਹੁੰਦੀ ਹੈ, ਲੇਕਿਨ ਜੇ ਪਰਮੇਸ਼ਰ ਦੇ ਗੁਣ ਗਾਵਾਂਗੇ ਇਹ ਫਿਰ ਸਾਨੂੰ ਇਹੋ ਜਿਹਾ ਆਨੰਦ ਇਹੋ ਜਿਹੇ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੋਵੇਗੀ ਜੋ ਦੁਨਿਆਵੀ ਕਿਸੇ ਵੀ ਵੱਡੇ ਤੋਂ ਵੱਡੇ ਕਾਰਕੁਨ ਤੋਂ ਪ੍ਰਾਪਤ ਨਹੀਂ ਹੋ ਸਕਦੀ ਹੈ। ਰਸਨਾ ਤੇ ਹਮੇਸ਼ਾ ਪਰਮੇਸ਼ਰ ਦਾ ਨਾਮ ਆ ਜਾਏ, ਪਰਮੇਸ਼ਰ ਦੇ ਨਾਮ ਦੀ ਹੋਈ ਜਿਹੜੀ ਬਰਕਤ ਹੈ ਹੌਲੀ ਹੌਲੀ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ। ਜਿਵੇਂ ਰਸਨਾ ਨਾਲ ਕੋਈ ਮਿਰਚ ਤੇਲ ਚੀਜ਼ ਕਿਸੇ ਪਦਾਰਥ ਵਿੱਚ ਰਲਾ ਕੇ ਖਾਧੀ ਜਾਂਦੀ ਹੈ ਤੇ ਮੁੱਖ ਬੜਾ ਕੌੜਾ ਹੋ ਜਾਂਦਾ, ਗੁੜ ਬੜਾ ਮਿੱਠਾ ਉਹ ਖਾਈਏ ਤੇ ਕਾਫੀ ਸਮਾਂ ਉਹਦੀ ਮਿਠਾਸ ਜਿਹੜੀ ਹੈ ਉਹ ਮਲੂਮ ਨਹੀਂ ਹੁੰਦੀ, ਕਿਉਂਕਿ ਰਸਨਾ ਉੱਤੇ ਮਿਰਚ ਦੀ ਕੜਤਣ ਦਾ ਪ੍ਰਭਾਵ ਹੈ। ਜਿਹਦਾ ਮਤਲਬ ਇਹ ਨਹੀਂ ਕਿ ਗੁੜ ਵਿੱਚ ਮਿਠਾਸ ਨਹੀਂ, ਕਿਉਂਕਿ ਉਹਦੇ ਤੇ ਪਹਿਲਾ ਪ੍ਰਭਾਵ ਹੈ। ਜਦੋਂ ਪਹਿਲਾ ਪ੍ਰਭਾਵ ਕੱਟਿਆ ਜਾਂਦਾ ਕਿ ਉਸੇ ਰਸਨਾ ਤੋਂ ਇਹਦਾ ਸਵਾਦ ਆਵੇਗਾ। ਕਈ ਵਾਰੀ ਅਸੀਂ ਰਸਨਾ ਨਾਲ ਬਾਣੀ ਪੜ੍ਹਦੇ, ਨਾਮ ਜਪਦੇ ਹਾਂ, ਕੁਝ ਸਮਾਂ ਸਾਨੂੰ ਸਵਾਦ ਨਹੀਂ ਆ ਰਿਹਾ। ਐਸਾ ਨਹੀਂ ਕਿ ਬਾਣੀ ਦੇ ਵਿੱਚ ਰਸ ਨਹੀਂ, ਕਿਉਂਕਿ ਉਹ ਜਿਹੜੇ ਪਹਿਲੇ ਕੁਰਾਸ ਆ ਰਸਨਾ ਤੇ ਉਹ ਹਲੇ ਨਿਵਿਰਤ ਨਹੀਂ ਹੋਏ। ਜਿਲੇ ਜਾਪ ਕਰਦਿਆਂ ਕਰਦਿਆਂ ਉਹ ਰਸਨਾ ਦੇ ਉੱਤੇ ਜਿਹੜੇ ਕਰਸਾਂ ਦਾ ਅਸਰ ਹੋਇਆ ਹੋਇਆ ਉਹ ਨਿਵਿਰਤ ਹੋ ਜਾਂਦਾ। ਇੱਕ ਦਿਨ ਐਸਾ ਰਸ ਆਉਂਦਾ ਕਿ ਮਹਾਰਾਜ ਕਹਿੰਦੇ ਰਸਨਾ ਬੋਲਤ ਗੀਧੀ ਰਾਮ। ਇਹ ਜਿਹੜੀ ਰਸਨਾ ਆ ਇਹ ਪਰਮੇਸ਼ਰ ਦੇ ਨਾਮ ਬੋਲਣ ਵਿੱਚ ਹੀ ਗਿੱਝ ਜਾਂਦੀ ਹੈ। ਗੱਜ ਕੇ ਬੋਲੋ, ਫਿਰ ਉਹ ਦੂਜੀ ਗੱਲ ਹੀ ਨਹੀਂ ਕਰਦੇ। ਜੇ ਕੋਈ ਕਰਦਾ ਮਹਾਂਪੁਰਖਾਂ ਬੁਰਾਏ, ਜੇ ਕੋਈ ਬਚਨ ਕਰਨਾ ਜਾਣ ਦਿਓ ਭਾਈ ਆਪਣੇ ਜਿਹੜਾ ਕੀ ਪ੍ਰਯੋਜਨ। ਇੱਕ ਮਹਾਂਪੁਰਖ ਸੀ, ਉਹਨੇ ਲਿਖ ਕੇ ਆਪਣੇ ਆਸ਼ਰਮ ਚ ਬੋਰਡ ਲਾਇਆ ਹੋਇਆ ਸੀ, ਕਿਰਪਿਆ ਇੱਥੇ ਪਰਮੇਸ਼ਰ ਦੇ ਨਾਮ ਸੰਬੰਧੀ ਚਰਚਾ ਤੋਂ ਸਿਵਾ ਦੂਜਾ ਬਚਨ ਨਾ ਕੀਤਾ ਜਾਏ। ਹਾਲੇ ਫਿਰ ਜੇ ਕੋਈ ਬਚਨ ਕਰਨਾ ਪਰਮੇਸ਼ਰ ਸੰਬੰਧੀ ਕਰਨਾ, ਕਹਿੰਦੇ ਆਸ਼ਰਮ ਚ ਦੂਜੀ ਗੱਲ ਨਹੀਂ ਕਰਨੀ, ਇੱਥੇ ਦੇ ਪਰਮਾਣੂ ਇੱਥੇ ਦਾ ਮਾਹੌਲ ਨਹੀਂ ਵਿਗਾੜਨਾ। ਸਿਆਣੇ ਬੰਦੇ ਜਿੱਥੇ ਰਹਿੰਦੇ ਫੁਲਵਾੜੀਆਂ ਲਾਉਂਦੇ ਆ, ਸੁਗੰਧੀ ਆਵੇ। ਜਿਸ ਤਰ੍ਹਾਂ ਇਹ ਬਾਹਰੀ ਸੁਗੰਧੀ ਵੀ ਵਾਯੂ ਮੰਡਲ ਨੂੰ ਬੜਾ ਸੁਗੰਧਿਤ ਕਰਦੀ ਹੈ ਤੇ ਬੈਠਣ ਵਾਲੇ ਨੂੰ ਆਨੰਦ ਆਉਂਦਾ, ਇਸੇ ਤਰ੍ਹਾਂ ਇਨਸਾਨ ਵੀ ਇੱਕ ਪੌਦਾ ਆ, ਜਿਹਦੇ ਚ ਵੀ ਸ਼ੁਭ ਗੁਣਾਂ ਦੀ ਸੁਗੰਧੀ ਆਵੇ ਇਹ ਪਰਮਾਣੂ ਵੀ ਮਨ ਦੇ ਉੱਤੇ ਬੜਾ ਅਸਰ ਪਾਉਂਦਾ। ਇਸੇ ਕਰਕੇ ਚੰਗੇ ਪੁਰਖਾਂ ਕੋਲ ਜਾਓ ਮਨ ਨੂੰ ਜੀ ਬੜੀ ਸ਼ਾਂਤੀ ਹੈ। ਜਗ੍ਹਾ ਦਾ ਵੀ ਪ੍ਰਭਾਵ, ਦੇਸ਼ ਕਾਲ ਦਾ ਪ੍ਰਭਾਵ ਪੈਂਦਾ। ਸੋ ਸਤਿਗੁਰੂ ਜੀ ਕਹਿੰਦੇ ਰਸਨਾ ਦੁਆਰਾ ਗੋਪਾਲ ਜਿਹੜਾ ਨਿਧੀ ਖਜ਼ਾਨਾ ਰੂਪੀ ਪਰਮੇਸ਼ਰ ਹੈ ਉਹਦੇ ਗੁਣਾਂ ਨੂੰ ਗਾਉਣਾ ਕਰੋ। ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਗੁਣ ਗਾਉਣ ਦੇ ਨਾਲ ਮਹਾਰਾਜ ਪ੍ਰਾਪਤੀ ਕੀ ਹੋਵੇਗੀ? ਕਹਿੰਦੇ ਸ਼ਾਂਤੀ। ਸ਼ਾਂਤੀ ਦਾ ਗੁਣ ਜਿਹੜਾ ਇਹ ਬਹੁਤ ਵੱਡਾ ਗੁਣ ਹੈ। ਹੁਣ ਜਿਹੜੇ ਸ਼ਾਂਤ ਪੁਰਖ ਹੈ ਉਹ ਤਤੀ ਤਵੀ ਤੇ ਬਹਿ ਕੇ ਵੀ ਸ਼ਾਂਤ ਹੈ ਕਿ ਜੇ ਕਹੀਏ ਮਾਇਆ ਪਦਾਰਥਾਂ ਨਾ, ਹਜ਼ੂਰ ਪਾਤਸ਼ਾਹ ਕਹਿੰਦੇ ਬਸੰਤ ਸਵਰਗ ਲੋਕ ਹੈ ਜਿਸ ਤੇ ਪ੍ਰਿਥਵੀ ਨਾ ਉਖੰਡਣ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਕੌਤਵ ਕੋਟ ਤਮਾਸਿਆ ਚੇਤਨਾ ਅਵਸਨੋ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਖਾ, ਮਹਾਂ ਭਿਆਨ ਉਦਿਆਨ ਨਗਰ ਕਰ ਮੰਨਿਆ, ਧੂੜ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਰਹਿ ਦੇਵਾਨਿਆ, ਸਿਰ ਲਗਾ ਜਮ ਡੰਡ ਤਾਂ ਫਿਰ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰ ਹੈ ਸ਼ੈਤਾਨ। ਜਿਹਨਾਂ ਦਾ ਪੂਰਾ ਗੁਰੂ ਨੇ ਉਹਨਾਂ ਦੇ ਜਿਹੜੇ ਸ਼ੈਤਾਨ ਭੂਤਨਿਆਂ ਨੂੰ ਘੁੰਮਦੇ ਆ ਤੇ ਸ਼ੈਤਾਨਾਂ ਵਾਲੇ ਉਹ ਕੰਮ ਕਰਦੇ। ਗੁਰੂ ਗ੍ਰੰਥ ਸਾਹਿਬ ਦੇ ਰੂਪਾਂ ਦੀ ਬੇਅਦਬੀ ਕੀਤੀ ਹੈ, ਸ਼ੈਤਾਨ ਦਿਮਾਗਾਂ ਦੇ ਕੰਮ ਹੈ, ਕਿਉਂਕਿ ਉਹਨਾਂ ਦਾ ਗੁਰੂ ਨੇ ਨੁਰੇ ਪੀਰੇ ਲੋਕ। ਸੋ ਇਸ ਵਾਸਤੇ ਜਿਨ੍ਹਾਂ ਦੇ ਮਨ ਦੇ ਅੰਦਰ ਸ਼ਾਂਤੀ ਆਉਣ ਦੀ ਉਹ ਅੱਗਾਂ ਨਹੀਂ ਲਾਉਂਦੇ, ਉਹ ਅੱਗਾਂ ਬੁਝਾਉਂਦੇ ਆ। ਅੱਗ ਬੁਝਾਉਣਾ ਪੁੰਨ ਆ, ਅੱਗ ਲਾਉਣੀ ਬੜਾ ਭਾਰੀ ਪਾਪ ਆ। ਸੋ ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਆ ਉਹਨਾਂ ਦੇ ਅੰਦਰ ਇੰਨੀ ਸ਼ਾਂਤੀ ਆ ਜਾਂਦੀ ਹੈ, ਪਤੀ ਤਵੀ ਤੇ ਲੈ ਕੇ ਰੇਤਾ ਪਾ ਕੇ ਆਨੰਦ ਸਰੂਪ ਚ ਬੈਠੇ, ਤੇ ਜਿਨ੍ਹਾਂ ਨੇ ਮੋੜੇ ਡਾਹੇ ਥੱਲੇ ਅੱਗ ਵਾਲੀ ਰੇਤਾ ਪਾਇਆ ਉਹ ਫੇਰ ਵੀ ਸੜ ਰਹੇ ਸੀ, ਅੱਜ ਕੇਵਲੋ ਉਹਨਾਂ ਨੂੰ ਸ਼ਾਂਤੀ ਨੇ ਸ਼ਹੀਦ ਕਰਕੇ ਉਹ ਨਹੀਂ ਆਏ, ਅੱਗੋਂ ਹੋਰ ਅੱਗ ਵੱਧ ਗਈ। ਪਰ ਜਿਹੜੇ ਗੁਰਮੁਖ ਆ ਜਾਂ ਜਿਨ੍ਹਾਂ ਨੇ ਗੁਰਮੁਖ ਤਾਈ ਗ੍ਰਹਿਣ ਕਰ ਲਈ, ਭਾਜੀ ਸਾਹਿਬ ਭਾਈ ਮਨੀ ਸਿੰਘ ਸਾਹਿਬ, ਇਸ ਤਰ੍ਹਾਂ ਸਾਰੇ ਗੁਰਸਿੱਖਾਂ ਦਾ ਦ੍ਰਿਸ਼ਟਾਂਤ ਜਾਣ ਬੇਅੰਤ ਦੀ ਲਾਈਨ, ਉਹਨਾਂ ਦੇ ਅੰਦਰ ਵੀ ਸ਼ਾਂਤੀ ਆ ਗਈ। ਇਹ ਠੀਕ ਹੈ ਕਥਾ ਚ ਮੈਂ ਵੀ ਕੋਈ ਹੋਰ ਵੀ ਆਤਮ ਗਿਆਨ ਦੀ ਗੱਲ ਕਰ ਸਕਦਾ, ਸੁਣਨ ਵਾਲੇ ਸੁਣ ਸਕਦੇ ਆ। ਪਰ ਜਦੋਂ ਆਤਮ ਗਿਆਨ ਦੀ ਪ੍ਰੀਖਿਆ ਹੋਵੇ ਫਿਰ ਪਤਾ ਲੱਗਦਾ ਕਿ ਗੱਲਾਂ ਵਾਲੇ ਉੱਥੇ ਖੜਦੇ ਆ ਕਿ ਨਹੀਂ ਖੜਦੇ। ਰੱਜ ਕੇ ਬੋਲੋ, ਇਹ ਮਹਾਰਾਜ ਨੇ ਆਤਮਾ ਗਿਆਨ ਦੀਆਂ ਗੱਲਾਂ ਨਹੀਂ ਕੀਤੀਆਂ, ਆਤਮਾ ਗਿਆਨੀ ਬਣਾ ਕੇ ਪ੍ਰਤੱਖ ਦੁਨੀਆ ਤੇ ਮਿਸਾਲਾਂ ਕਾਇਮ ਕਰ ਦਿੱਤੀਆਂ। ਹੁਣ ਇਹ ਕਹਿਣਾ ਕਿ ਸਾਰਿਆਂ ਵਿੱਚ ਬ੍ਰਹਮ ਆ, ਇਹ ਠੀਕ ਹੈ ਸਾਰਿਆਂ 'ਚ ਬ੍ਰਹਮ ਆ, ਕੋਈ ਸ਼ੱਕ ਨਹੀਂ। ਪਰ ਜਦੋਂ ਅਬਦਾਲੀ ਵਰਗੇ ਹਜ਼ਾਰਾਂ ਭਾਰਤ ਦੀਆਂ ਬਹੁ ਬੇਟੀਆਂ ਲੈ ਜਾਂਦੇ ਸਨ, ਉਹ ਬ੍ਰਹਮ ਕਹਿਣ ਵਾਲਿਆਂ ਨੂੰ ਉਹਨਾਂ ਇਸਤਰੀਆਂ ਦੀ ਰੱਖਿਆ ਕਰਨ ਲਈ ਬ੍ਰਹਮ ਨਾ ਦਿਸਿਆ? ਗੱਲ ਕੇ ਬੋਲੋ, ਇਤਨਾ ਜ਼ੁਲਮ ਹੋ ਰਿਹਾ ਸੀ। ਬ੍ਰਹਮ ਕਹਿਣਾ ਬਹੁਤ ਸੌਖਾ ਹੈ, ਪਰ ਜਿਨ੍ਹਾਂ ਨੂੰ ਬ੍ਰਹਮ ਦਿਸਿਆ ਉਹਨਾਂ ਦੇ ਲੋਕ ਕੁਰਬਾਨੀਆਂ ਵੀ ਕੀਤੀਆਂ। ਬਾਬਾ ਦੀਪ ਸਿੰਘ ਆਦਿਕਾਂ ਨੇ ਉਹਨਾਂ ਬੱਚੀਆਂ ਦੇ ਸੱਤ ਧਰਮ ਬਚਾਏ। ਸੋ ਇਸ ਵਾਸਤੇ ਕਹਿੰਦੇ ਜਿਹੜੇ ਉਹ ਗੁਰਮੁਖ ਹੈ ਉਹ ਐਸੇ ਗਿਆਨੀ ਹੈ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਵਾਂਗ ਖੋਪਰੀ ਲਹਾ ਕੇ ਵੀ ਉਹਨਾਂ ਦੀ ਅਖੰਡ ਸਮਾਧੀ ਰਹੀ। ਗੱਜ ਕੇ ਬੋਲੋ, ਅੱਗੇ ਪਿੱਛੇ ਆ ਯੋਗਾ ਅਭਿਆਸ ਦੀਆਂ ਅੱਜ ਕੱਲ੍ਹ ਟੈਲੀਵਿਜ਼ਨ 'ਚ ਵੀ ਗੱਲਾਂ ਬਹੁਤ ਚੱਲਦੀਆਂ, ਔਰ ਯੋਗੇ ਦਾ ਪ੍ਰਚਾਰ ਵੀ ਬੜਾ ਦਿਨ ਦਿਨ ਵੱਧਦਾ ਜਾ ਰਿਹਾ। ਮਹਾਰਾਜ ਨੇ ਕਿਹਾ ਸੀ, ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜਾਇਆ, ਯੋਗ ਨਾ ਮੁੰਡੀ ਮੁੰਡ ਮਡਾਇਆ, ਯੋਗ ਨਾ ਸਿੰਘੀ ਵਾਜੇ, ਅੰਜਨ ਮਾਹੇ ਨਿਰੰਜਨ ਰਹੀ ਹੈ, ਯੋਗ ਜੁਗਤ ਏਵ ਪਾਈ ਹੈ, ਯੋਗ ਸਿੱਧ ਆਸਣ ਚੌਰਸ ਹੀ ਇਹ ਵੀ ਕਲਕ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸਿਓ ਸੰਗ ਨਾ ਗਹਿਆ। ਉਹ ਬਾਣੀ ਦੇ ਯੋਗ ਨੂੰ ਅਸੀਂ ਛੱਡ ਲੈਂਦੇ, ਉਹ ਕੀ ਕਹਿ ਰਹੀ? ਵੇਦਾਂਤ ਵਾਲੇ ਵੀ ਕਹਿੰਦੇ ਸਾਰਿਆਂ ਨੇ ਬ੍ਰਹਮ, ਇਹ ਮਿਥਿਆ, ਇਹ ਮਿਥਿਆ ਕਹਿੰਦੇ ਰਹੇ। ਮੁਸਲਮਾਨਾਂ ਨੇ ਹਿੰਦੁਸਤਾਨ ਵੀ ਸਾਂਭ ਲਿਆ, ਉੱਥੇ ਦੀ ਹਿੱਜਤ ਵੀ ਸਾਂਭ ਲਈ। ਇਹਨਾਂ ਦੀ ਮਿਥਿਆ ਨੇ ਹਿੰਦੁਸਤਾਨ ਸਦੀਆਂ ਲਈ ਗੁਲਾਮ ਕਰਾ ਦਿੱਤਾ। ਜਿਹਨੇ ਮਿਥਿਆ ਕਿਹਾ ਉਹਨਾਂ ਨੇ ਬਲੀਦਾਨ ਨਹੀਂ ਦਿੱਤਾ। ਤੇ ਜੇ ਗੁਰੂ ਤੇਗ ਬਹਾਦਰ ਜੀ ਨੇ ਮਿਥਿਆ ਕਿਹਾ ਤੇ ਮਿਥਿਆ ਕਰਕੇ ਦਿਖਾਇਆ ਵੀ ਹੈ। ਸਾਧੋ ਇਹ ਤਨ ਮਿਥਿਆ ਜਾਣੋ, ਜੇ ਮਿਥਿਆ ਤੇ ਫਿਰ ਠੀਕਰ ਹੋਰ ਦਲੀਰ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਈ ਨਾ ਕਿਨਹੂ ਆਨ। ਮਿਥਿਆ ਕਹਿ ਦੇਣਾ, ਜੇ ਮਿਥਿਆ ਹੀ ਆ ਤੇ ਫਿਰ ਬਲੀਦਾਨ ਕਿਉਂ ਨਹੀਂ ਦਿੱਤਾ, ਕੁਰਬਾਨੀ ਕਿਉਂ ਨਹੀਂ ਕੀਤੀ? ਜਿਹਨੇ ਮਿਥਿਆ ਸਮਝੋ ਨਹੀਂ ਬਲੀਦਾਨ ਵੀ ਦਿੱਤਾ, ਕੁਰਬਾਨੀਆਂ ਕੀਤੀਆਂ, ਪਰਉਪਕਾਰ ਕੀਤੇ। ਪਰ ਇਹ ਬਹੁਤ ਔਖਾ ਹੈ। ਧੰਨ ਸਤਿਗੁਰ ਸੱਚੇ ਪਾਤਸ਼ਾਹ ਨੇ ਕਥਨੀ ਦਾ ਮਾਰਗ ਨਹੀਂ ਬਣਾਇਆ, ਕਰਨੀ ਦਾ ਬਣਾਇਆ। ਕਰਨੀ ਪ੍ਰਧਾਨ ਹੈ ਇਸ ਮਤ ਦੇ ਵਿੱਚ। ਸ਼ਾਂਤ, ਇਹੋ ਜਿਹੇ ਸ਼ਾਂਤ ਪੈਦਾ ਕੀਤਾ, ਇਹੋ ਜਿਹੀ ਸ਼ਾਂਤੀ ਕਿ ਮਤੀ ਦਾਸ ਜੀ ਕਹਿੰਦੇ, ਮਹਾਰਾਜ ਮੈਨੂੰ ਹੁਕਮ ਕਰੋ ਦਿੱਲੀ ਲਾਹੌਰ ਦੀ ਇੱਟ ਨਾ ਇੱਟ ਖੜਕਾ। ਪਾਤਸ਼ਾਹ ਹੱਸਦਾ, ਇਹ ਸ਼ਕਤੀ ਕਿੱਥੋਂ ਲਈ? ਮਹਾਰਾਜ ਆਪ ਜੀ ਨੇ ਜਿਹੜਾ ਕੋਨਾ ਗੰਨਾ ਚੁੱਪਿਆ ਸੀ ਨਾ, ਉਹ ਛੇਲੜਾਂ ਚੁੱਪੇ ਸੀ। ਕਹਿੰਦੇ ਜਿਹਨਾਂ ਦੇ ਛੇਲੜਾਂ 'ਚ ਹੈ ਉਹਨਾਂ 'ਚ ਹੈ ਨਹੀਂ ਵਕਤ ਟੇਕੇ ਵਜ, ਇਹ ਸਾਰਾ ਭਾਣੇ 'ਚ, ਇਹ ਤਾਂ ਸਾਡਾ ਇੱਕ ਖੇਲ ਹੈ। ਜਨ ਨਾਨਕੇ ਖੇਲ ਕਠਿਨ ਹੈ, ਗੁਰਮੁਖ ਵੇਲੇ ਜਾਨਾ ਇਹਨੂੰ ਜਾਣਨਾ ਬਹੁਤ ਔਖਾ। ਇਤਨੀ ਸ਼ਾਂਤੀ, ਇਤਨੀ ਬਰਕਤ ਹੁੰਦਿਆਂ ਸ਼ਾਂਤ ਹੋਏ, ਰਹਿਸ ਮਨ ਉਪਜਿਓ। ਇੱਕ ਤਾਂ ਹੁੰਦਾ ਬੰਦੇ ਨੂੰ ਕਲੇਸ਼ ਨਾ ਹੋਵੇ, ਭੋਜਨ ਵੀ ਸਹੀ ਮਿਲਦਾ ਹੋਵੇ, ਵਸਤਰ ਵੀ ਮਕਾਨ ਵੀ ਸਹੀ, ਪਰਿਵਾਰ ਚ ਵੀ ਸਤ ਸੰਤੋਖ ਹੋਵੇ, ਇਹ ਸ਼ਾਂਤੀ। ਇੱਕ ਹੈਗਾ ਹੁਣ ਸਰੀਰ ਦੇ ਫੋਟੇ ਫੋਟੇ ਘੱਟ ਹੋ ਰਹੇ, ਫਿਰ ਵੀ ਸ਼ਾਂਤ ਹੋ ਸ਼ਾਂਤੀ ਵੀ ਜਦੋਂ ਪ੍ਰੀਖਿਆ ਹੁੰਦੀ ਉਦੋਂ ਪਤਾ ਲੱਗਦਾ ਵੀ ਸ਼ਾਂਤੀ ਹੈ ਕਿ ਨਹੀਂ ਹੈ, ਪਰ ਫਿਰ ਜਿਹੜਾ ਪੂਰਾ ਉਤਰਿਆ ਪਤਾ ਵੀ ਹਾਂ ਵੀ ਸ਼ਾਂਤ ਹੈ। ਇਹ ਹੈ ਗੁਰਸਿੱਖੀ। ਅੱਜ ਜਿਹੜੀ ਗੁਰਸਿੱਖੀ ਨੂੰ ਅਸੀਂ ਛੱਡ ਛੱਡ ਕੇ ਦਹਿਨੇ ਬਣ ਦੌੜਦੇ ਹਾਂ, ਇਹਦੇ ਮਹਾਨ ਇਹਦੇ ਸਮਾਨ ਦੁਨੀਆਂ ਤੇ ਕੋਈ ਵੀ ਵਸਤੂ ਨਹੀਂ। ਗੁਰੂ ਦਾ ਸਿੱਖ ਹੋਣਾ ਸਮਝੋ ਗੁਰੂ ਨਾਲ ਅਭੇਦ ਹੋਣ ਵਾਲੀ ਅਵਸਥਾ ਹੈ, ਪਰ ਅਸੀਂ ਸਿੱਖੀ ਦੀ ਵਿਆਖਿਆ ਨਾ ਸੁਣਦੇ ਹਾਂ, ਨਾ ਸਮਝਦੇ ਹਾਂ, ਨਾ ਸ਼ੌਕ ਹੈ। ਸਿੱਖ ਦਾ ਇਤਿਹਾਸ ਪੜ੍ਹੋ, ਗੁਰੂ ਦੇ ਸਿੱਖ ਦੇ ਬਰਾਬਰ ਦੁਨੀਆਂ ਦੇ ਪੈਗੰਬਰ ਨਹੀਂ ਭੁੱਲ ਸਕਦੇ। ਗੱਜ ਕੇ ਬੋਲੋ, ਜਿੱਥੇ ਗੁਰੂ ਦਾ ਸਿੱਖ ਖੜਾ ਉੱਥੇ ਪੈਗੰਬਰ ਨਹੀਂ ਕੋਈ ਖੜੇ, ਜਿੱਥੇ ਗੁਰੂ ਨਾਨਕ ਸਾਹਿਬ ਦਾ ਸਿੱਖ ਖੜਾ। ਭਾਈ ਗੜੀ ਆ ਜੀ ਗੁਜਰਾਤ ਚ, ਸਾਦੇ ਜਿਹਾ ਵਸਤਰ ਸਾਧ ਹੁਲਾ ਆ ਰਹੇ ਜੀ, ਤੁਸੀਂ ਮੇਰੇ ਸ਼ਿਗਿਰਦ ਬਣ ਜਾਓ ਤੇ ਜੋ ਕਹੋ ਹਾਜ਼ਰ ਕਰਦੇ, ਮੌਜਾਂ ਲਓ, ਆਨੰਦ ਲਓ। ਭਾਈ ਗੜੀਆ ਜੀ ਨੇ ਜੋੜੇ ਨਾਲ ਤੁਹਾਡਾ ਮਾਰਿਆ ਔਰ ਢੇਲੇ ਸਭ ਸੋਨੇ ਦੇ ਬਣਾ, ਕਹਿੰਦਾ ਇਤਨੀ ਤਾਕਤ, ਕਹਿੰਦੇ ਤਾਂ ਕੁਛ ਵੀ ਨਹੀਂ, ਤੇਰਾ ਹੰਕਾਰ ਦੂਰ ਕੀਤਾ, ਗੁਰੂ ਨੇ ਬਰਕਤ ਇੰਨੀ ਦਿੱਤੀ ਹੈ, ਅਸੀਂ ਤਾਂ ਮੁੱਠੀ ਬੰਦ ਕਰਕੇ ਬੈਠੇ। ਇਹੋ ਜਿਹੇ ਸਿੱਖ ਪੈਦਾ ਕੀਤੇ ਆ ਮਹਾਰਾਜ ਨੇ, ਰਹਿਸ ਉਹਨਾਂ ਨੇ ਗੁਰਸਿੱਖੀ ਦੇ ਰਹੱਸ ਨੂੰ ਭਾਵ ਨੂੰ ਸਮਝਿਆ। ਗੁਰਸਿੱਖੀ ਦਾ ਭਾਵ ਕੀ ਹੈ? ਜਿਵੇਂ ਸਮੁੰਦਰ ਜਿੰਨੇ ਦਰਿਆ ਪਏ ਜਾਂਦੇ ਗੰਭੀਰ ਹੋਈ ਜਾਂਦਾ, ਜਿਵੇਂ ਸਿੱਖ ਭਜਨ ਕਰਦਾ ਕਰਦਾ ਗੁਰੂ ਚ ਲੀਨ ਹੁੰਦਾ ਉਨੀ ਗੰਭੀਰਤਾ ਹੋ ਜਾਂਦੀ, ਉਨਾ ਹੀ ਗੰਭੀਰ ਹੋਈ ਜਾਂਦਾ। ਜਿਵੇਂ ਜਿਉਂ ਮਹਾਰਾਜ ਵਿੱਚ ਪ੍ਰਵੇਸ਼ ਕਰਦਾ ਆਨੰਦ ਵੀ ਵਧੀ ਜਾਂਦਾ, ਗੰਭੀਰਤਾ ਵੀ ਆਈ ਜਾਂਦੀ, ਮਨ ਦੇ ਵਿੱਚ ਉਹਦੇ ਰਸ ਬੜਾ ਆਨੰਦ ਪੈਦਾ ਹੋ ਜਾਂਦਾ। ਐਸਾ ਆਨੰਦ ਪੈਦਾ ਹੁੰਦਾ, ਉਸ ਵੇਲੇ ਕਿਹਾ ਸੀ ਨਾ, ਧਨ ਘੜੀ ਧਨ ਚਰ ਖੜੀ, ਧਨ ਅਦਲ ਤੁਮਾਰਾ, ਧਰਮ ਹੇਤ ਸਿਰ ਵਾਰਨਾ, ਇਹ ਗੁਰ ਕਹਿ ਹਮਾਰਾ। ਉਹ ਸੂਬਿਆ ਤੇਰੀ ਇਹ ਘੜੀ ਵੀ ਧਨ, ਜਦੋਂ ਮੇਰੀ ਪਰਖ ਹੋ ਰਹੀ ਹੈ ਮੈਂ ਉਹਦੇ ਪੂਰਾ ਉਤਰ ਰਿਹਾ। ਤੇਰੀ ਚਰਖੜੀ ਵੀ ਧਨ, ਜਿਹੜਾ ਨਿਰਦੋਸ਼ ਬੰਦਿਆਂ ਨੂੰ ਆ ਕੁਛ ਕਰ ਰਹੀ, ਤੇ ਸਾਡਾ ਗੁਰੂ ਵੀ ਧਨ। ਉਹ ਕਹਿੰਦੇ ਧਰਮ ਦੇ ਹੇਤ ਆਪਣਾ ਸਿਰ ਵਰਨਾ ਧਰਮ ਦੇ ਕਾਰਨ, ਇਹ ਤਾਂ ਗੁਰਸਿੱਖਾਂ ਦਾ ਤੁਹਾਡਾ ਇਨਸਾਫ ਵੀ ਕਮਾਲ ਹੈ, ਨਾ ਚੋਰੀ ਨਾ ਜਾਰੀ ਨਾ ਕੋਈ ਦੋਸ਼ ਨਿਰਦੋਸ਼ ਬੰਦਿਆਂ ਨਾਲ ਕੁਝ ਹੋ ਰਿਹਾ। ਐਸੇ ਗੁਰਸਿੱਖਾਂ ਦੀ ਪ੍ਰਕਿਰਤੀ, ਉਹਨਾਂ ਦੇ ਮਨ ਚ ਬੜਾ ਚਾਅ ਪੈਦਾ ਹੁੰਦਾ। ਜਿੱਦਣ ਬੰਦਾ ਸਿੰਘ ਬਹਾਦਰ ਨੂੰ ਨਾਲ ਦੇ ਸਿੰਘ ਸ਼ਹੀਦ ਹੋ ਰਹੇ ਸੀ, ਇੱਕ ਮਾਤਾ ਨਵਾਂ ਹੀ ਸਿੰਘ ਸੱਜਿਆ ਸੀ, ਉਹ ਕਹਿੰਦੀ ਮਹਾਰਾਜ ਇਹ ਮੁੰਡਾ ਹਿੰਦੂ ਹੈ, ਸਿੰਘ ਇਹ ਕੋਈ ਪੋਤਿਆ, ਮੈਂ ਵਿਧਵਾ ਹੋਈ ਹੈ, ਹਾਲੇ ਵਿਆਹ ਨੂੰ ਥੋੜੇ ਦਿਨ ਹੋਏ ਆ, ਇਹਨੂੰ ਮਾਫ ਕਰ ਦੂ। ਉਹ ਬਹੁਤ ਕੀਰਣੇ ਪਾਉਂਦੀ ਪਿੱਟਦੀ ਆਈ, ਕਹਿੰਦੇ ਫਰਾਕਸੀਅਰ ਨੇ ਕਿਹਾ ਵੀ ਇਹਨੂੰ ਛੱਡ ਦਿਓ। ਉਹ ਕਹਿੰਦਾ ਜੀ ਮੇਰੀ ਮਾਂ ਝੂਠ ਬੋਲਦੀ ਹੈ, ਜਦੋਂ ਮੈਂ ਖੰਡੇ ਵੱਟਿਆ ਪੰਜਾਂ ਫੇਰਿਆਂ ਤੋਂ ਅੰਮ੍ਰਿਤ ਛਕ ਲਿਆ, ਸਤਿਗੁਰ ਕਹਿ ਜਨਮੈ ਗਵਨ ਮਿਟਾਇਆ, ਮੈਂ ਇਹਦਾ ਪੁੱਤ ਨਹੀਂ ਰਿਹਾ, ਮੇਰਾ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ, ਮੇਰੀ ਮਾਤਾ ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਵਾਸੀ ਸ਼੍ਰੀ ਅਨੰਦਪੁਰ ਸਾਹਿਬ ਦਾ ਜਨਮ, ਮੇਰਾ ਕੇਸ ਕੱਢਦਾ ਇਹਦਾ ਝੂਠ ਬੋਲ ਰਹੀ, ਮੈਨੂੰ ਮੇਰੇ ਭਰਾਵਾਂ ਨੂੰ ਵਿਛੋੜ ਰਹੀ, ਉਹ ਸੱਚਖੰਡ ਜਾ ਰਹੇ, ਮੈਨੂੰ ਨਰਕ ਵੱਲ ਜਾ ਰਹੀ, ਜਿਨ੍ਹਾਂ ਦੇ ਅੰਦਰ ਗੁਰਸਿੱਖੀ ਦਾ ਜਜ਼ਬਾ ਪੈਦਾ ਹੋ ਗਿਆ, ਮਹਾਨਤਾ ਨੂੰ ਸਮਝ ਲਿਆ। ਅੱਜ ਅਸੀਂ ਧੜਾ ਧੜ ਕੇਸ ਕਤਲ ਕਰ ਰਹੇ ਹਾਂ, ਫੈਸ਼ਨਾਂ ਦੇ ਨਸ਼ਿਆਂ ਵੇਸ਼ਿਆਂ ਦੇ ਅਧੀਨ ਹੋ ਕੇ ਗੁਰਸਿੱਖੀ ਛੱਡ ਛੱਡ ਪਰੇ ਜਾਂਦੇ ਹਾਂ। ਜੇ ਪੁੱਛੀਏ ਆਪ ਜੀ ਕੌਣ ਹੋ, ਤੁਹਾਡਾ ਨਾਮ ਕੀ ਹੈ, ਨਾਮ ਸਿੰਘ ਕਹਿਣਗੇ ਜਾਂ ਕੌਰ ਬੀਬੀਆਂ, ਕੌਣ ਹੋ ਤੁਸੀਂ, ਅਸੀਂ ਸਿੱਖ ਹਾਂ, ਇਹਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ, ਕੀ ਉਹਦੇ ਸਿੱਖਾਂ ਵਾਲੀ ਕੋਈ ਰਹਿਤ ਮਰਜ਼ਾਦਾ ਇਸ ਤੋਂ ਪਰੇ ਜਾ ਰਹੇ। ਹਜ਼ੂਰ ਪਾਤਸ਼ਾਹ ਕਹਿੰਦੇ ਹਨ ਉਹ ਜਿਹੜੇ ਗੁਰਮੁਖ ਆ ਉਹਨਾਂ ਦੀ ਅਵਸਥਾ ਕੀ, ਉਹਨਾਂ ਦੇ ਮਨ ਰਹਿਸ ਆਨੰਦ ਪੈਦਾ ਹੋ ਜਾਂਦਾ, ਸਗਲੇ ਦੁੱਖ ਪਲਾਇਣ। ਕਈ ਵਾਰੀ ਇਹ ਬਚਨ ਸੁਣਾਇਆ ਕਿ ਸੂਬਾ ਕਹਿਣ ਲੱਗਾ ਮੈਂ ਸਿੱਖਾਂ ਦਾ ਬੀਜ ਨਾਸ ਕਰ ਦਿੱਤਾ, ਮੁਗਲ ਬੀਜ ਨਾਸ ਕਰ ਕਰ ਥੱਕ ਗਿਆ, ਦੂਜੀਆਂ ਸਰਕਾਰਾਂ ਨੇ ਬੜਾ ਜ਼ੋਰ ਲਾਇਆ, ਸਿੱਖ ਨਹੀਂ ਸੀ ਖਤਮ ਹੋਣਾ, ਹੁਣ ਸਿੱਖ ਸਿੱਖੀ ਦੀ ਜੜ ਖੁਦ ਵੱਢ ਰਿਹਾ। ਜਿਹੜੇ ਕੇਸ ਦਾੜੀ ਹੈ ਸਿੱਖੀ ਦੀ ਜੜ ਆ। ਜਦੋਂ ਹੁਣ ਆਪੇ ਹੀ ਆਪਣਾ ਘਾਤ ਕਰੀ ਜਾਏ, ਛੇਕ ਚਲੀ, ਜਿਹੜੇ ਟਾਣੇ ਤੇ ਬੈਠਾ ਉਹਨੂੰ ਵੱਢੀ ਜਾਏ, ਗੁਰੂ ਦੀ ਰਾਖੀ ਕੌਣ ਕਰੇ। ਆ ਸਿੱਖਾਂ ਦੀ ਸੁਣ ਲਓ ਗੱਲ, ਕਹਿੰਦਾ ਸਿੱਖਾਂ ਦਾ ਮੈਂ ਬੀਜ ਨਾਸ ਕਰਤਾ, ਸਿੱਖ ਨਹੀਂ ਕੋਈ ਧਰਤੀ ਦੇ ਰਹਿਣ ਦਿੱਤਾ। ਉਹ CID ਵਾਲਾ ਹੱਸ ਪਿਆ, ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਸਿੱਖਾਂ ਦਾ ਬੀਜ ਨਾਸ ਕਰਤਾ, ਜਿੱਥੇ ਤੂੰ ਰਹਿੰਦਾ ਨਾ ਲਾਹੌਰ, ਇੱਥੇ ਹੀ ਸਿੱਖ ਹੈਗੇ ਆ। ਹੈਰਾਨ ਹੋ ਗਿਆ, ਕਮਾਲ ਦੀ ਗੱਲ, ਜਿੱਥੇ ਮੈਂ ਰਹਿ ਰਿਹਾ ਇੱਥੇ ਹੈਗੇ? ਕਹਿੰਦੇ ਹਾਂ। ਕਹਿੰਦੇ ਕਿਵੇਂ ਪਤਾ ਲੱਗੂ? ਕਹਿੰਦੇ 1 ਵਜੇ ਜਿਨ੍ਹਾਂ ਦੇ ਘਰ ਚ ਖੂਹ ਤੇ ਡੋਲ ਖੜਕਦਾ ਹੋਊ ਉਹ ਸਮਝ ਲਓ ਸਿੱਖ ਦਾ ਘਰ ਗੱਜ ਕੇ ਬੋਲੋ, ਕਿਉਂਕਿ ਸਿੱਖ ਪੈ ਰਾਤ ਲਈ ਉੱਠਦਾ ਸੀ, ਇਸ਼ਨਾਨ ਕਰਦਾ ਸੀ, ਪਾਣੀ ਪੜਦਾ ਸੀ, ਨਾਮ ਅਭਿਆਸ ਕਰਦਾ ਸੀ। ਅੱਜ ਸਵੇਰਾ ਸ਼ਾਮ ਟੈਲੀਵਿਜ਼ਨਾਂ ਨੇ ਲੈ ਲਿਆ, ਭੰਗੜਿਆਂ ਨਾਚ ਮੁਹਿਰਾਂ ਡਾਂਸਾਂ ਨਾਲ ਲੈ ਲਿਆ, ਸ਼ਰਾਬਾਂ ਕਬਾਬਾਂ ਨਸ਼ਿਆਂ ਨਾਲ ਲੈ ਲਿਆ। ਸਾਡੇ ਘਰੇ ਸਿੱਖੀ ਕਿੱਥੋਂ ਰਹੇ? ਸਿੱਖੀ ਦੀਆਂ ਵਿਰੋਧੀ ਚੀਜ਼ਾਂ ਸਾਡੇ ਘਰਾਂ 'ਚ ਆ ਗਈਆਂ। ਸੋ ਸਾਧ ਸੰਗਤ ਜੀ, ਉਹਨ CID ਨੂੰ ਕਿਹਾ ਪਿਆ ਫੌਜੀ ਬੰਦੇ ਨਾਲ ਲੈ ਲਓ, ਸ਼ਸਤਰ ਧਾਰੀ, ਗਸ਼ਤ ਲਾਓ, ਪਕੜੋ। ਉਹਦੇ ਉਹਦੇ ਆ ਗਏ, ਡੋਲ ਖੜਕ ਰਿਹਾ, ਬੂਹਾ ਖੜਕ ਰਿਹਾ, ਜਪਜੀ ਸਾਹਿਬ ਦੀ ਬਾਣੀ ਪੜ ਹੋ ਰਹੀ, ਬੂਹਾ ਪੜ, ਉੱਥੇ ਸਿੰਘਣੀ ਹੈ, ਇੱਕ ਛੋਟਾ ਚੰਗੀ, ਇਹ ਕਿਹਦਾ ਘਰ ਹੈ? ਇਹ ਜੀ ਸਿੰਘ ਦਾ ਘਰ। ਕਹਿੰਦੀ ਬੀਬੀ ਇਹ ਗੱਲ ਨਾ ਬੋਲੇ, ਵਾਲੇ ਤੁਹਾਨੂੰ ਪਤਾ ਹੀ ਇਹ ਬੱਚਾ ਕਿਹਦਾ? ਸਿੰਘ ਦਾ। ਕਹਿੰਦੇ ਇਹਨਾਂ ਕਹਿ ਕੁਰਾਨ 'ਚ ਨਹੀਂ ਲਿਖਿਆ ਬਾਲਕ ਦੇ ਹੱਥ ਚੁੱਕਣਾ ਬੀਬੀ ਤੇ? ਅੱਜ ਸੂਬੇ ਦਾ ਹੁਕਮ ਹੈ, ਤੂੰ ਇਹ ਕਹਿ ਦੇ ਸਿੱਖ ਦਾ ਘਰ, ਅਸੀਂ ਤੇਰੀ ਨੀਕ ਮਦਦ ਕਰ, ਤੇਰਾ ਸਿੰਘ ਕਿੱਥੇ ਹੈ? ਕਹਿੰਦੇ ਉਹ ਤੁਸੀਂ ਸ਼ਹੀਦ ਕਰਤਾ। ਕਹਿੰਦੂ ਹਾਲੇ ਵੀ ਕਹਿੰਦੇ ਸਿੰਘ ਦਾ? ਕਹਿੰਦੇ ਘਰ ਤੋਂ ਸਿੰਘ ਦਾ ਰਹਿਣਾ। ਕਹਿੰਦੇ ਤੇਰੇ ਬੱਚੇ ਨੂੰ ਸ਼ਹੀਦ ਕਰ ਦੇਣਗੇ? ਕਹਿੰਦੇ ਬੱਚਾ ਚਾਹੇ ਮੈਂ ਸ਼ਹੀਦ ਹੋ ਜਾਂ, ਇਹ ਨਹੀਂ ਕਹਿਣਾ ਕਿ ਸਿੱਖ ਦਾ ਘਰ। ਗੱਜ ਕੇ ਬੋਲੋ, ਇਹ ਵਿਸ਼ਵਾਸ ਸੀ ਉਹਨਾਂ ਬੀਬੀਆਂ। ਅੱਜ ਹੁਣ ਸਾਡੀਆਂ ਬੀਬੀਆਂ ਅੰਮ੍ਰਿਤ ਵੇਲੇ ਕੇਸ ਵਾਹੁਣੇ ਪੈਣਗੇ, ਜੂੜਾ ਕਰਨਾ ਪਏਗਾ, ਫੂਲ ਤੋਰਨੇ, ਔਰ ਬੀਬੀਆਂ ਵਿੱਚ ਆਪਣੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਰਹੀਆਂ। ਇਹ ਸਿੱਖੀ ਨੂੰ ਬੜੀ ਢਾ ਅੰਦਰੋਂ ਬਾਹਰੋਂ ਚਾਰ ਸ਼ਪੀਰੋਂ ਲੱਗਦੀ ਜਾ ਰਹੀ ਹੈ। ਪਰ ਗੁਰਬਾਣੀ ਦੀ ਰੋਜ਼ ਕਥਾ ਜਾਂ ਰੋਜ਼ ਕੀਰਤਨ ਜਾਂ ਸਮਾਗਮ ਕਰਨ ਸੁਣਨ ਦਾ ਭਾਵ ਕੀ ਹੈ? ਕਿ ਜਿਹੜੀਆਂ ਸਾਡੇ ਅੰਦਰ ਕਮਜ਼ੋਰੀਆਂ ਆਈਆਂ ਉਹਨਾਂ ਨੂੰ ਨਿਵਰਤ ਕਰੀਏ। ਜੇ ਨਹੀਂ ਕਰਦੇ ਭਾਵੇਂ ਸਾਰੀ ਉਮਰ ਹੀ ਸੁਣਦੇ ਜਾਓ, ਪੜ੍ਹਦੇ ਜਾਓ, ਕੋਈ ਖਾਸ ਲਾਭ ਹੋਣ ਵਾਲਾ ਨਹੀਂ। ਹਜ਼ੂਰ ਪਾਤਸ਼ਾਹ ਕਹਿੰਦੇ ਹਨ ਜਿਹੜੇ ਇਹਨਾਂ ਸਿਧਾਂਤਾਂ ਵਿੱਚ ਚੱਲਦੇ ਹਨ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਬਾਣੀ ਪੜ੍ਹ ਕੇ ਆਤਮਾ ਆਨੰਦ ਆ ਜਾਂਦਾ ਹੈ, ਸਗਲੇ ਦੁੱਖ ਪਲਾਇਣ। ਦੁਨੀਆਂ ਦਾ ਕੋਈ ਇਹੋ ਜਿਹਾ ਦੁੱਖ ਨਹੀਂ ਜਿਹੜਾ ਉਹਨਾਂ ਨੂੰ ਡਲਾ ਸਕੇ। ਉਹਨਾਂ ਦੇ ਆਤਮ ਗਿਆਨ, ਉਹਨਾਂ ਦੇ ਦ੍ਰਿੜ ਵਿਸ਼ਵਾਸ ਅੱਗੇ ਸਾਰੇ ਜਿਹੜੇ ਦੁੱਖ ਆ ਹਰਨਾਂ ਦੀਆਂ ਡਾਰਾਂ ਨੂੰ ਦੌੜ ਜਾਂਦੇ, ਉਹਨਾਂ ਦਾ ਅਵਸਥਾ ਹੀ ਨਹੀਂ ਬਲਵਾਨ ਬਣ ਜਾਂਦੀ। ਇਤਨੀ ਮਹਾਨ ਅਵਸਥਾ ਦੇ ਉਹ ਮਾਲਕ ਬਣ ਜਾਂਦੇ। ਕਹਿੰਦੇ ਮਹਾਰਾਜ ਉਹਨਾਂ ਨੂੰ ਫਿਰ ਪ੍ਰਾਪਤ ਕੀ ਹੁੰਦਾ? ਬੁੱਧੂ ਸ਼ਾਹ ਜੋ ਭਗਾਨੀ ਦੇ ਯੁੱਧ ਵਿੱਚ ਹਜ਼ੂਰ ਦੇ ਬਚਨਾਂ ਵਿੱਚ ਪੁੱਤਰ ਤੇ 700 ਮਰੀਦ ਸ਼ਹੀਦ ਹੋਏ, ਉਹਨਾਂ ਦੇ ਕੋਲੋਂ ਨਸੀਰਾਂ ਵੇ, ਕਹਿਣ ਲੱਗੀ ਸਾਈਂ ਜੀ ਕਾਫਰਾਂ ਦੇ ਗੁਰੂ ਮਗਰ ਲੱਗ ਕੇ ਕੀ ਖੜੇ? ਪੁੱਤ ਵੀ ਮਰਾ ਲੈ, ਚੇਲੇ ਵੀ ਮਰਾ ਲੈ। ਉਹ ਕਹਿਣ ਲੱਗੇ ਭਰੀਏ ਲੋਕੇ, ਜਿਹਨੂੰ ਕਾਫਰਾਂ ਦਾ ਗੁਰੂ ਕਹਿੰਦੀ ਮੋਮਨਾਂ ਦਾ ਗੁਰੂ ਹੋਵੇ, ਜਿਹਦੇ ਅਸੀਂ ਦਰਗਾਹ 'ਚ ਜਾਂਦੇ ਮੋਹਰੇ ਇਹੀ ਬੈਠੇ ਹੁੰਦੇ। ਗੱਦ ਕੇ ਬੋਲੋ ਉਸੇ ਇਹੀ, ਪਰ ਉਹ ਬੁੱਧੀ ਦੇ ਉੱਤੇ ਸ਼ਰ੍ਹਾਂ ਚਿੰਬੜੀ ਹੋਈ। ਅਰਦਾਸ ਕੀਤੀ ਪੀਰ ਜੀ ਨੇ, ਪਾਤਸ਼ਾਹ ਫਿਰ ਵੀ ਮੇਰੀ ਅਰਜੰਗਣੀ ਹੈ, ਇਹ ਨਰਕ ਗਾਮੀ ਨਾ ਹੋਵੇ, ਕਿਰਪਾ ਕਰ। ਉਹਨੂੰ ਸੱਚਾ ਸਾਈਂ ਸੀ ਭਾਈ, ਅਰਦਾਸ ਪ੍ਰਵਾਨ ਹੋਈ। ਅੰਮ੍ਰਿਤ ਵੇਲੇ ਬੀਬੀ ਵਿਹੜੇ ਵਿੱਚ ਝਾੜੂ ਫੇਰ ਰਹੀ ਤੇ ਹਜ਼ੂਰ ਘੋੜੇ ਦੇ ਸਵਾਰ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਨਾਲੇ ਉਹ ਪੀਰ ਦੇ ਲੜਕੇ ਮਰੀਦ ਸ਼ਹੀਦੀ ਫੌਜਾਂ ਵਾਲੇ ਵਿੱਚ ਵੀਰਾ ਕਾਕਾ ਸ਼ਹੀਦ ਹੋ ਗਿਆ ਸੀ ਕਿੱਥੇ? ਕਹਿੰਦੇ ਮਾਂ ਤੂੰ ਕਿੱਧਰ ਭੁੱਲੀ ਫਿਰਦੀ ਆ, ਅਸੀਂ ਅਰਸ਼ ਦੀ ਬਾਦਸ਼ਾਹ ਹੀ ਛੱਡ ਕੇ ਅਰਸ਼ ਦੀ ਲੈ ਲਈ ਹੈ। ਜਿਹਨਾਂ ਨੂੰ ਕਾਫਰ ਕਹਿੰਦੀ ਇਹੀ ਮੋਮਨ ਆ, ਇਹ ਦਰਗਾਹ ਦੇ ਮਾਲ। ਮਹਾਰਾਜ ਦਰਸ਼ਨ ਦੇ ਕੇ ਚੋਜੀ ਪ੍ਰੀਤਮ ਅਲੋਪ ਹੋ ਗਿਆ। ਹੁਣ ਉਹ ਆਮ ਹਾਰਾ ਜਿੱਥੇ ਤਾਂ ਦੂਜਾ ਆਪਣਾ ਕਲਮਾ ਪੜ੍ਹ ਰਹੀ ਸੀ, ਵਾਹਿਗੁਰੂ ਵਾਹਿਗੁਰੂ ਪੜ੍ਹ ਰਹੀ ਗੱਜ ਕੇ ਬੋਲੋ। ਵੀਰ ਜੀ ਕਹਿੰਦੇ ਤੈਨੂੰ ਵੀ ਹੋ ਗਿਆ ਜੀ ਖੁੰਦ ਖੁਮਾਰੀ? ਕਹਿੰਦੇ ਮਹਾਰਾਜ ਮੈਂ ਤਾਂ ਭੁੱਲ ਹੀ ਰਹੀ, ਤੁਸੀਂ ਸਹੀ ਸੀ, ਮੈਨੂੰ ਮਾਫ਼ ਕਰ ਦਿਓ। ਅੱਜ ਮੈਨੂੰ ਦਰਸ਼ਨ ਹੋਏ ਹੈ ਪਾਤਸ਼ਾਹ ਦੇ ਵੀ, ਪੰਜਾਂ ਪਿਆਰਿਆਂ ਦੇ, ਸਾਹਿਬਜ਼ਾਦਿਆਂ ਦੇ, ਸ਼ਹੀਦਾਂ ਦੇ, ਮੇਰੇ ਪੁੱਤਰ ਵੀ, ਉਹ ਤਾਂ ਸਦਾ ਲਈ ਕਾਇਮ ਹੋ ਗਿਆ ਅਮਰ ਬਾਦਸ਼ਾਹ ਮਿਲ। ਇਹ ਹੈ ਜਿਨ੍ਹਾਂ ਨੂੰ ਗੁਰੂ ਤੇ ਸਿੱਧਕ ਆ ਗਿਆ, ਗੁਰੂ ਮਹਾਰਾਜ ਜੀ ਤੇ ਭਰੋਸਾ ਆ ਗਿਆ। ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਹਨ, ਹਜ਼ੂਰ ਪਾਤਸ਼ਾਹ ਕਹਿੰਦੇ ਦੇਖੋ ਉਹਨਾਂ ਦਾ ਬੁੱਧੂ ਦਾ ਸਾਲਾ ਸੀ ਸੈਦਾ, ਔਰੰਗਜ਼ੇਬ ਨੇ ਪਾਨਾ ਦਾ ਬੀੜਾ ਤਲਵਾਰ ਰੱਖੀ ਸੀ, ਜਿਹੜਾ ਮਹਾਰਾਜ ਨੂੰ ਗ੍ਰਿਫ਼ਤਾਰ ਜਾਂ ਜੋ ਉਹਦੀ ਘਟੀਆ ਸੋਚ ਸੀ। ਪੀਰ ਜੀ ਨੂੰ ਮਿਲ ਕੇ ਆਇਆ ਸੀ, ਸਡੌਰੀ ਦਾ ਨਾਂ ਸੀ ਪਹਿਲਾਂ ਸਾਧ ਵਾੜਾ, ਵਿਗੜਦਾ ਵਿਗੜਦਾ ਸਦੌਰਾ। ਤੇ ਪੀਰ ਜੀ ਨੇ ਪੁੱਛਿਆ ਕਿੱਥੇ? ਬੀਬੀ ਨੇ ਨਸੀਰਾਂ ਬੇਗਮੀ ਦੀ ਭੈਣ ਸੀ ਪੀਰ ਦੇ ਘਰ ਵਾਲੀ, ਕਿ ਮੈਂ ਇਸ ਤਰ੍ਹਾਂ ਕਰਿਆ? ਕਹਿੰਦੇ ਭਲਿਆ ਲੋਕਾਂ ਸੰਗਤ ਲੋਕਾਂ, ਪਰ ਉਦੋਂ ਵੱਡੀ ਪਦਵੀ ਮਿਲੂ ਆ ਮਿਲੇਗਾ। ਉੱਧਰ ਉਹ ਅਰਦਾਸ ਕਰਦੇ ਆ, ਇੱਧਰ ਕਲਗੀਧਰ ਪਾਤਸ਼ਾਹ ਵਾਸਤੇ ਕਹਿੰਦਾ ਜੇ ਮਹਾਰਾਜ ਸੂਰਮੇ ਆ ਤੇ ਮੇਰੇ ਇਕੱਲੇ ਨਾਲ ਦੋ ਹੱਥ। ਹਜ਼ੂਰ ਅੱਗੇ ਆ ਗਿਆ, ਲੈ ਬਈ ਬੁੱਧੂ ਦੇ ਸੰਬੰਧੀ ਆ ਕਾਰੋਬਾਰ। ਤਿੰਨ ਵਾਰ ਹਜ਼ੂਰ ਨਿਸਫਲ ਕੀਤੇ, ਜਿਹੜੇ ਮਹਾਰਾਜ ਨੇਤਰਾਂ ਦੀ ਦ੍ਰਿਸ਼ਟੀ ਉੱਧਰ ਅਰਦਾਸ ਹੋ ਰਹੀ ਸੀ, ਮਨ ਬਖਸ਼ ਦੇ ਜਬ ਦ੍ਰਿਸ਼ਟੀ ਪਈ ਨਾ, ਕਿਰਪਾ ਕਟਾਖ ਲੋਕਾਂ ਨੂੰ ਕਿਨੂੰ ਚਰਨਾ ਜਿਹੜੇ ਬਖਸ਼। ਕਹਿੰਦੇ ਮਹਾਰਾਜ ਹੁਣ ਮੈਨੂੰ ਹੁਕਮ ਕਰੋ, ਔਰੰਗਜ਼ੇਬ ਦਾ ਸਿਰ ਵੱਢ ਲਿਆ। ਕਹਿੰਦੇ ਸਾਡੇ ਕੋਲ ਬਹੁਤ ਸੂਰਮੇ ਆ, ਇਹ ਤਾਂ ਸਾਡੀ ਲੀਲਾ ਚੱਲ ਰਹੀ ਹੈ, ਇਹੋ ਜਿਹਾ ਤਾਂ ਬਹੁਤ ਹੈ ਸਾਡੇ ਕੋਲ, ਬਹੁਤ ਹੈ। ਆ ਲੈ ਮਾਲਾ ਤੂੰ ਰਾਮ ਨਾਲ ਸਿਮਰਨ। ਸਿਮਰਨ ਕਰਨ ਲਾ ਦਿੱਤਾ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਆ। ਗੁਰੂ ਪਾਤਸ਼ਾਹ ਕਹਿੰਦੇ ਜੋ ਮੰਗ ਹੈ ਸੋਈ ਸੋਈ ਪਾਵੇ। ਇਸ ਘਰੋਂ ਆ ਕੇ ਗੁਰਮਤ ਨੂੰ ਮੁੱਖ ਰੱਖ ਕੇ ਜਿਹੜੀ ਵੀ ਦਾਤ ਕੋਈ ਮੰਗਦਾ ਹੈ ਉਹ ਦਾਤ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਚੋਂ ਪ੍ਰਾਪਤ ਹੋ ਜਾਂਦੀ ਹੈ। ਜਦੋਂ ਪੇਪਰ ਪੜ੍ਹੀਦੇ ਹੈ ਤਿੰਨਾਂ ਦਿਨਾਂ ਚ ਤੁਹਾਡਾ ਦੁੱਖ ਦੂਰ ਹੋ ਜਾਏਗਾ, ਸਾਨੂੰ ਮਿਲੋ ਜਾਂ ਆ ਕਰੋ, ਇੰਨੀ ਪਾਉਂਡ ਫੀਸ ਹੋਏਗੀ। ਅਸੀਂ ਛੋਟੇ ਛੋਟੇ ਦੁੱਖਾਂ ਤੋਂ ਘਬਰਾ ਕੇ ਗੁਰੂ ਮਹਾਰਾਜ ਨੂੰ ਛੱਡ ਕੇ ਭੱਜੇ ਫਿਰ, ਕੋਈ ਮੰਤਰੀਆਂ ਮਗਰ, ਕੋਈ ਜੰਤਰੀਆਂ ਤੰਤਰੀਆਂ ਮਗਰ, ਟੂਣੇ ਟਪਾਣਿਆਂ ਦੇ ਮਗਰ, ਇਹਨਾਂ ਚੀਜ਼ਾਂ ਦੇ ਆਸਰੇ ਲੈਣ। ਤੇ ਜਿਹੜੀ ਗੁਰਬਾਣੀ ਜੀ ਮੂਲ ਮੰਤਰ ਹਰ ਜਪ ਨਾਮ ਰਸਾਇਣ ਆ, ਇਹਦੇ ਤੇ ਭਰੋਸਾ। ਜਿਹਦੇ ਤੇ ਭਰੋਸਾ ਆ ਜਾਏ, ਜੋ ਬਰਕਤ ਬਾਣੀ ਦੇ ਅੰਦਰ ਆ, ਦੁਨੀਆਂ ਦੀ ਕੋਈ ਚੀਜ਼ ਹੈ ਜਿਹਦੇ ਵਿੱਚ ਉਹ ਹੋਵੇ? ਪਾਤਸ਼ਾਹ ਕਹਿੰਦੇ ਜੋ ਮੰਗ ਹੈ, ਜਿਹੜਾ ਵੀ ਗੁਰਮਤ ਅਨੁਸਾਰ ਖਾ ਸੋਈ ਸੋਈ ਪਾਵੇ ਉਹ ਪ੍ਰਾਪਤ ਕਰ ਲਓ। ਸੇਵ ਹਰ ਕੇ ਚਰਨ ਰਸਾਇਣ, ਜਿਨ੍ਹਾਂ ਨੇ ਹਰੀ ਵਾਹਿਗੁਰੂ ਦੇ ਪਵਿੱਤਰ ਚਰਨਾਂ ਦੇ ਦਾਸ ਬਣ ਕੇ ਜੋ ਰਸਾਂ ਦਾ ਆਇਣ ਘਾਰਿਆ, ਸੇਵਾ ਕੀਤੀ ਹੈ, ਉਹਨਾਂ ਨੂੰ ਸਾਰੀਆਂ ਬਰਕਤਾਂ ਪ੍ਰਾਪਤ ਹੋ ਜਾਂਦੀਆਂ। ਭਾਈ ਬਹਿਲੋ ਸਾਹਿਬ ਇੱਟਾਂ ਦੇ ਪੰਜਾਬੇ ਪਵਾਉਂਦੇ ਸਨ। ਬਾਬਾ ਬਿਧੀ ਚੰਦ ਸਾਹਿਬ, ਭਾਈ ਸਾਲੋ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਬਾਬਾ ਮੰਝ ਸਾਹਿਬ, ਉਹ ਕਿੱਥੇ ਬਹਿ ਕੇ ਨੇਲੀਆਂ ਧੋਤੀਆਂ ਕਰਦੇ ਸੀ, ਸੇਵਾ ਕਰਦੇ ਸੀ, ਨਾਲ ਬਾਣੀ ਸਿਮਰਨ ਕਰਦੇ ਸੀ। ਉਹ ਬਰਕਤਾਂ ਉਹਨਾਂ ਲੋਕਾਂ ਨੇ ਪ੍ਰਾਪਤ ਕੀਤੀਆਂ, ਉਹਨਾਂ ਦੇ ਜੀਵਨ ਪੜ੍ਹ ਕੇ ਹੈਰਾਨ ਹੋ ਜਾਈਦਾ ਹੈ। ਕਿਹੜੀਆਂ ਏਡੀਆਂ ਕਲਾ ਪਾਤਸ਼ਾਹ ਨੇ ਉਹਨਾਂ ਦੇ ਵਿੱਚ ਰੱਖੀਆਂ। ਬਾਬਾ ਬਿਧੀ ਚੰਦ ਜਦੋਂ ਸਾਧ ਸੰਗਤ ਜੀ ਉੱਧਰ ਯੂਪੀ ਚ ਦਿਓ ਨਗਰ, ਜਿੱਥੇ ਪੀਰ ਬੁੱਢਣ ਸ਼ਾਹ ਦਾ ਚੇਲਾ ਸੁੰਦਰ ਸ਼ਾਹ ਰਹਿੰਦਾ, ਵਾਰਤਾਲਾਪ ਹੋਏ। ਪਹਿਲਾਂ ਉਹ ਸ਼ੇਰ ਦੀ ਸਵਾਰੀ ਤੇ ਆਇਆ, ਬਾਬਾ ਬਿਧੀ ਚੰਦ ਜੀ ਲੈ ਆਉਂਦੇ ਦੇਖਿਆ ਤਾਂ ਉਹ ਸ਼ੇਰ ਉੱਥੇ ਖੜ ਗਏ ਜਿਵੇਂ ਜੜ ਪੱਥਰ, ਇਹ ਚਰਨੀ ਡਿੱਗਿਆ। ਕਹਿੰਦੇ ਮਹਾਰਾਜ ਕਿਹਦੇ ਚੇਲੇ? ਕਹਿੰਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਹਿੰਦੇ ਉਹਨਾਂ ਦੇ ਦਰਸ਼ਨ ਕਹਿੰਦੇ ਕਰਾਵਾਂਗੇ। ਬਿਧੀ ਚੰਦ ਇੱਥੇ ਆਏ, ਉਹ ਸੇਵਾ ਭਜਨ ਚ ਮਹਾਰਾਜ ਦੇ ਸਰੂਪ ਚ ਐਸਾ ਲੀਨ ਹੋਏ ਦਿਨ। ਕਹਿੰਦੇ ਮਹਾਰਾਜ ਮੈਂ ਦਰਸ਼ਨ ਦਿੱਤਾ ਸੀ। ਕਹਿੰਦੇ ਤੇਰਾ ਮੇਰਾ ਕੀ ਫਰਕ ਹੈ, ਤੂੰ ਹੀ ਮੇਰਾ ਰੂਪ ਧਾਰ ਕੇ ਦਰਸ਼ਨ ਦਿਖਾ ਦੇ ਉਹਨੂੰ। ਗੱਜ ਕੇ ਬੋਲੋ, ਇਹ ਗੱਲ ਨਹੀਂ ਕੀਤੀ ਵੀ ਖਾਲਸਾ ਮੇਰਾ ਰੂਪ ਹੈ ਖਾਸ, ਜੇ ਖਾਲਸਾ ਬਣ ਜਾਏ ਤੇ ਆਪਣੀ ਬਰਕਤ ਵੀ ਰੱਖੀ ਹੈ ਜੇ ਬਣ ਜਾਏ। ਪਰ ਸਿੱਖ ਬਰਕਤ ਲੈ ਕੇ ਵੀ ਆਪਣੀ ਹੋਂਦ ਨਹੀਂ ਜਣਾਉਂਦਾ, ਗੁਰੂ ਚ ਭੇਦ ਹੋ ਕੇ ਰਹਿੰਦਾ। ਸਾਧ ਸੰਗਤ ਜੀ ਫਿਰ ਦੇਖ ਲਓ ਉਹਦੀ ਕਾਮਨਾ ਪੂਰੀ ਕੀਤੀ। ਫਿਰ ਕਹਿੰਦੇ ਸਾਡੀ ਦੋਵਾਂ ਦੀ ਹੁਣ ਅਵਸਥਾ ਖਤਮ ਆ, ਦੋਹਾਂ ਇਕੱਠਿਆਂ ਨੇ ਉੱਥੇ ਸਰੀਰ ਛੱਡਿਆ। ਇੱਕ ਪਾਸੇ ਬਾਬਾ ਬਿਧੀ ਚੰਦ ਦਾ ਅਸਥਾਨ ਹੈ, ਦੂਏ ਪਾਸੇ ਸੁੰਦਰ ਸ਼ਾਹ ਫਕੀਰ ਦਾ। ਇਤਨੀਆਂ ਵੱਡੀਆਂ ਵੱਡੀਆਂ ਬਰਕਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਚੋਂ ਸੇਵਕਾਂ ਨੂੰ ਮਿਲੀਆਂ। ਪਰ ਜੇ ਇਸ ਘਰ ਦੇ ਸੇਵਕ ਬਣ ਜਾਈਏ, ਜਨਮ ਮਰਨ ਦੋਹੂ ਤੇ ਛੂਟ ਹੈ, ਜੰਮਣ ਤੇ ਮਰਨ ਇਹ ਬਹੁਤ ਵੱਡੇ ਦੁੱਖ ਹੈ। ਦੁੱਖ ਤਾਂ ਬਿਆਨਤ ਹੀ ਹੈ, ਪਰ ਸਭ ਨੂੰ ਵੱਡਾ ਦੁੱਖ ਇਹ, ਦੋਹਾਂ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ। ਭਵ ਜਲ ਜਗਤ ਤਰਾਇਣ, ਇਹ ਜਿਹੜਾ ਭੈਦਾਇਕ ਸੰਸਾਰ ਆ, ਇਸ ਤੋਂ ਉਹ ਗੁਰਮੁਖ ਜਿਹੜੇ ਆ ਆਪ ਵੀ ਤਰ ਜਾਂਦੇ ਆ। ਤੇ ਫਿਰ ਉਹ ਕਹਿੰਦੇ ਮੇਰੇ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਦੂਜਿਆਂ ਤੇ ਦਇਆ ਕਰਕੇ ਉਹਨਾਂ ਨੂੰ ਵੀ ਤਾਰ ਲੈਂਦੇ। ਕਹਿੰਦੇ ਮੈਂ ਤਾਂ ਤਰ ਗਿਆ, ਅਧੂਏ ਡੁੱਬ ਰਹੇ ਆ, ਇਹਨਾਂ ਨੂੰ ਵੀ ਬਚਾਈਏ, ਗੁਰਸਿੱਖ ਉਹਨਾਂ ਨੇ ਵੀ ਕਿਰਪਾ ਕਰਦੇ। ਤੇ ਭਾਈ ਮਾਂਝ ਨੂੰ ਕਿਤਨਾ ਵੱਡਾ ਵਰਦਾਨ ਦਿੱਤਾ, ਮਾਂਝ ਪਿਆਰਾ ਗੁਰੂ ਕੋ اور منج پیارا منج گرو کا گوہ تھا جگ لنگن ہا منج جڑا اندے گرو دا گوہ تھا جہاز جڑا ہی دی کرنی تے چلے گا وہ سنسار دی کلیان ہو جائے گی وہ دا پارا تھارا ہو جائے اتنیاں برکتاں پادشاہ غریب نواز نے اپنے سکھاں نوں دتی جو مہاراج نے کوئی بچن کیتا سی چھویں پادشاہ نے تے پنڈت کہنا لگا جے چندر لوک چین جائیے جیواتما جاوے وہ ایک سال وچ پہنچ دی سورج لوک راہی جائے تے چھ مہینے جلے اتھوں آیا تو چار سے گلاں کا ایک کہندا میں اٹھاں پیراں چ جاں دوجا کہندا چار پر ایک کہندا ایک پیر اگلا بولے کہندا ایک کھینے چ پانڈت کہندا اے شیخ میں کنا مزاق کر دے ٹجراں لب دے مہاراج کو آ گیا کہندے مہاراج تسی کہنے آ مینو آ گرانتھ کی کتھا سناؤ تے سکھ ان سودا ہی جھوٹ بولن ڈے کہ پنڈت صاحب تینوں گرو نانک صاحب کے سکھاں بارے گیان نہیں گج کے بولو تیرے واسطے تو کالا اکھر بھینس برابر ہی ہے سیاہی نہیں متھا ماری جانا تینوں انہوں نے برکتوں کا نہیں پتا تو مارا نے بھی بلا لیا انہوں نے ہو گیا ساری سی آئی ڈی ہو گئی پاتشاہ اتنے گرموں تو ادھر ادھر گل ہو نہیں سکتی مارا کہتے کوئی نہیں بھائی دسو کی وچن ہوئے مجھے دسنے پینے چلے دسے مارا کہتے بھائی تمہیں برکت آ گئی ہے تم یہ گلا کرنے کہتے مارا پانڈت نے کتھا جی سنایا سی ابھی تو گرو گھر کی مہانتا بول رہے تھے ساری نہیں کوئی طاقت ہے تاری برکت مارے کہتے اچھا پھر جی گرو نانک پاتشاہ کے گھر سے تمہیں یقین ہے نا یہ پنڈت نو دکھاؤ کہتے میٹو پنڈت تک کہیں تو سارے گھما دیا سارا بھی نقشے دکھا دے چل نہیں ڈگ پیا کہ مارا میں تو آ ساری عمر گرڑ پرانا جی لگا رہا گج کے بولو پر یہ برکت کنہوں ملتی ہے پہلی گل تو یہ ہے کہ گرو صاحب سے سا بھروسہ بن گیا پھر گرو کے جڑے سدھانت ہے انہوں گرہن کر لی جلے انہوں نے پہرا دیں گے برکت اس مالک کی ہے جہد مرضی رکھ دے جنم مرن دوہ تے چھوٹ ہے دوہاں تو چھٹکارا مل جائے پاو جل جگت ترائن یہ جڑا پیدا ہے تو سنسار جی تو ڈر رہی ہے بہت ڈر گئی دکھان کا گھر کہہ کے کرو چل رہا انہیں یہ نہیں کیا کہ پچھے رہدیا ہی دکھان کا مقابلہ کر کے پرم سکھ نو پراپت کرنا سنسار سگر تو آپ بھی تر جاندے دوجے تارین سارٹھا بھائی گرداس کہتے سرشٹی نو بھی تار لو کھوجت کھوجت تت وچار وہ گرمکھان نے کھوجدیا تت وستو آتما کی وچار کیتی داس گوبند پرائن وہ جڑے داس گوبند گوبند پرائن جڑا گو میں نے اندریاں دا بند پرکاش کیا وہ دے پرائن آسرے ہو گئے پرماتما دے آسرے ہو گئے جدوں او دا آسرا لے کے کام کردا تے بیزی چند گھوڑے بھی لیا سکدا تے بلدی پٹھیج بھی بج سکدا تے رجالے بھی لیا سکدا پھر بابا دیپ سنگھ تلی تے سر لے کے بھی لڑ سکدا تے تارو سنگھ کوپری لہا کے بھی جب جی پڑھ سکدا کیونکہ اودے پرائن ہوئے ہوئے سکھاں دی گل ہے جڑے اودے پرائن ہو گئے آسرے انہاں چ برکت ہوندی ہے اوناسی کھیم چاہ ہے جے نانک وہ واحگرو اوناسی باقی تنڈ بناسی جیر بناسی سارا بناستی یہ کھیم مکتی نو چاہتے ہیں سدا سمر نارائن ਫਿਰ ਸਦਾ ਵਾਸਤੇ ਨਾਰਾਇਣ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਕਰੋ। ਕਿਉਂਕਿ ਹੁਣ ਪਹਿਲੀ ਜਿਹੜੀ ਅਸ਼ਟਪਦੀ ਹੈ ਇਹ ਸਮਝੋ 24 ਅਸ਼ਟਪਦੀਆਂ, ਇਹ 24 ਬਹੁਤ ਵੱਡੇ ਲੈਕਚਰ ਆ। ਇੱਕ ਇੱਕ ਵਿਸ਼ੇ ਤੇ ਇੱਕ ਅਸ਼ਟਪਦੀ ਲਿਖੀ ਗਈ, ਇੱਕ ਪ੍ਰਸਤਾਵ ਲਿਆ, ਪੂਰਾ ਲੈਸਨ ਆ। ਇਹ ਸਿਮਰਨ ਦਾ ਇਹਦੇ ਹਲੋ ਆਈ ਜਾਂਦਾ, ਸਿਮਰੋ ਸਿਮਰ ਸੁਣ ਸੁਖ ਪਾਵੋ। ਪੜ੍ਹ ਕੇ ਦੇਖ ਲਿਓ ਸਿਮਰਨ ਦੀ ਕਿਤਨੀ ਮਹਾਨਤਾ ਹਜ਼ੂਰ ਪਾਤਸ਼ਾਹ ਨੇ ਦਰਸਾਈ ਹੈ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੀ ਜੋਤ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਖਾਲਸਾ ਪੰਥ, ਸਤਿਗੁਰੂ ਜੀ ਕਿਰਪਾ ਕਰਨ। ਇਹ ਬਾਣੀ ਦਾ ਜਿਹੜਾ ਭਾਵ, ਗੁਰਸਿੱਖੀ ਦੀ ਮਹਾਨਤਾ, ਇਹਦੀ ਸਾਨੂੰ ਸਮਝ ਆਵੇ ਅਤੇ ਦ੍ਰਿੜਤਾ ਨਾਲ ਚੱਲੀਏ ਤੇ ਲੋਕ ਪ੍ਰਲੋਕ ਦੀ ਜਿਹੜੀ ਯਾਤਰਾ ਇਹ ਸਫਲ ਕਰ ਸਕੀਏ। ਇਤਨੀਆਂ ਬੇਨਤੀਆਂ ਕਰਦੇ ਹੋਏ ਦਾਸ ਗ੍ਰੰਥੀ ਸਿੰਘਾਂ ਦੇ ਔਰ ਪ੍ਰਬੰਧਕਾਂ ਦੇ ਸਮੂਹ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰਾਮ ਕਲੀ ਮਹਲਾ ਤੀਜਾ, ਆਨੰਦ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਭੈਂਬੀ ਮਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆਂ ਰਲ ਪਰਿਵਾਰ ਸਬਦ ਗਾਵਣੀ ਸਬਦ ਗੰਗਾ ਹਰੀ ਕਿਰਨ ਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰੋਣਾ ਦੇ ਨਾਲ ਤੂੰ ਮਨ ਮੇਰੇ ਦੂਸਰਾ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਬਲਾ ਬਲਾ ਸੁਣ ਸਾਰੇ ਕਹਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਜਿੰਦੇ ਸੁਖ ਪਾਵੇ ਸਦਾ ਸਭ ਸਲਾਹ ਤੇਰੀ ਨਾਮ ਸਿਆ ਵਜੇ ਸਭ ਕਨੇਰੇ ਕਹਿ ਨਾ ਸੱਚੇ ਸਭ ਕਿਆ ਨਹੀਂ ਕਰ ਤੇਰਾ ਸਾਚਾ ਨਾ ਮੇਰਾ ਦਾਦੋ ਸਾਚ ਨਾਮਾ ਦਾ ਕਰ ਸਾਂਤ ਸੁਖ ਮਨਾ ਸਜਾਈਆ ਸਦਾ ਗੁਰਬਾਣ ਕੀਤਾ ਗੁਰ ਵਿਟੋ ਜਿੰਨੀਆਂ ਰੁੜੇ ਅੱਖਾਂ ਨਾਲ ਸੁਣੋ ਸੰਤੋ ਸਤਿਗੁਰੂ ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਾਬਤ ਕਿਤ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਦਾ ਵਸ ਕੀਤੇ ਕਾਲ ਪੰਥ ਮਾਰਿਆ ਤੂੰ ਕਰਮ ਪਾਇਆ, ਦੁਨੀਆਂ ਨੂੰ ਕਸ ਮਰ ਕੇ ਲਾਗੇ ਕਹਿ ਨਾਨਕ ਤੈਨੂੰ ਸੁਖਾ ਕਰਨ ਵਾਜੇ ਨੂੰ ਸੁਣੋ ਬੜ ਭਾਗੀ ਹੋ ਸਕਣ ਮਨੋ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਰਬ ਸੂਰੇ, ਦੋ ਬ੍ਰਹਮ ਸੰਤਾ ਉਤਰੇ ਸੁਣੇ ਦੀ ਬਾਣੀ, ਤੁਹਾਨੂੰ ਸਾਰੇ ਪਏ ਸਬਸੇ ਪੂਰੇ ਵਰਤੇ ਜਾਣੇ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰਚਰਨ ਲਾ ਕੇ ਬਾਜੇ ਅਨਹਦ ਪੂਰੇ।